ਵਾਹਿਗੁਰੂ ਸਾਹਿਬ ਜੀ ਚੱਕਰ ਚਿਹਨ ਹਰ ਵਰਨ ਜਾ ਹਰਿ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿਣਾ ਸਕਤ ਕਿਹੇ ਅਚਲ ਮੂਰਤ ਅਨਭਉ ਪ੍ਰਕਾਸ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਕਾਹੇ ਸਾਹਾਣੇ ਗਣਿਜੈ ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਰ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖ ਸਰਣਾਈ ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਬਾਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਖਤ ਕਰ ਸਿਫਤ ਤੁਮਹਾਰੀ ਆਪ ਲੇ ਹੋ ਤੁਮ ਕਥਾ ਸੁਧਾਰੀ ਮੂਗ ਉਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੂ ਸੁਨੈ ਜੋ ਕਾਲ ਕਿਰਪਾ ਕਰਾਏ ਸੱਜਣ ਸੱਚਾ ਪਾਤਿਸਾ ਸਿਰ ਸਾਹਾਂ ਦੈਸਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ
ਨਾਮ ਸ੍ਰੀ ਵਾਹਿਗੁਰੂ ਸਾਹਿਬ ਰਾਗੌੜੀ ਚੇਤੇ ਦੇਖਾਓ ਭਾਈ ਗਿਆਨ ਕੇ ਆਏ ਅੰਧੇ ਸਭੈ ਪਡਾਨੀ ਧਰਮ ਕੇ ਡਾਟੇ ਰਹਿ ਨ ਮਾਇਆ ਬੰਧੇ ਦੇਖਾਓ ਭਾਈ ਗਿਆਨ ਕੇ ਆਏ ਅੰਧੇ ਸਦਾ ਕੁਦਾਨੀ ਭਰਮ ਕੇ ਟਾਟੇ ਰਹਿ ਨਾ ਮਾਇਆ ਬਾਂਧੇ ਰਾਹ दो चित्ते की दोए थून गिरानी मोह बलेडा टूटा कृष्णा छान परि तर ऊपर दुर्मत भांडा फूटा आंधी पाछे जो जल परखा तेह तेरा जन पीना कह कबीर मन प्या प्रगासा उदा पान जब चीना आंधी पाछे जो जल परखा तेह तेरा जन पीना कह कबीर मन प्या प्रगासा उदा पान जब चीना देखो भाई ज्ञान की आई अंगे
जुग जुग अटल चावर छतर ताकत दे मालक कल्याणकारी सतगुरु धन धन सतगुरु साहिब श्री गुरु ग्रंथ साहिब जी की पावन पवित्र हजूरी अंदर सुभाए मान गुरु स्वरूप गुरु खालसा साध संगत जीओ सतगुरु साहिब सच्चे पातशाह जी की बुलाई हुई फतेह प्रवान करो जी सब माई भाई प्यार नाल आखो जी वाहिगुरु जी का खालसा वाहिगुरु जी की फतेह। अंतरजामी गरीब निवास परमेश्वर स्वरूप सतगुरु श्री गुरु ग्रंथ साहिब सच्चे पातशाह जी की महान कृपा रहमत बख्शिश का सदका शाम दे समय दे सुंदर दीवान सजे हैं सो संध्या का समा जान करके सो दार रहरास साहिब जी की पावन बाणी दे पाठ उपरांत अमृतमयी पावन बाणी तुरकी बाणी आई तिन सगली चित मिटाई अकाली बाणी सच की बाणी जी दे अमृत रूप कीर्तन आप संतां ने सरवण करना कीते हन। सो कुछ समय वास्ते सो इस स्थान ते जो लड़ीवार रूप दे अंदर सतगुरु श्री गुरु ग्रंथ साहिब जी की पावन बाणी की कथा विचार प्रारंभ हुई हुई है उस गुरु की बाणी की विचार पढ़न सुन विचारन वास्ते गुरु दरबार विखे एकत्रित हो रहे हाँ हाजरियां भर रहे हाँ और अपने अपने सवासा सफले बनाउण का यतन कर रहे हाँ। सो ये जो पावन पवित्र उपदेश बाणी है भगत कबीर साहिब जी जिन्हां दे सुभाए मन मुख तों उचारण कीती हुई ये बाणी है राग गौड़ी गौड़ी राग दा नाम है चेती मगर लिखिया चेती इस गौड़ी राग दी एक जाति है। सो गौड़ी कई प्रकार दी है सो इस वास्ते गौड़ी राग के अंदर यह जो चेती जाति है ये भगत कबीर साहिब जी बख्शिश करते ने जिस प्रकार सतगुरु साहिब सच्चे पातशाह जी मत बुद्धि बख्शिश करते ने आओ सब माई भाई रल मिल करके आपो अपन मनोबिरतियों एकागर करके गुरु चरणों में जोड़ करके जो भी उपदेश मिले उसनु सरवण करना करिए जी।
राग गौड़ी चेते देखा भाई ज्ञान के आए अंधे
सो गौड़ी राग है चेती इसकी जाती है देखो भाई ज्ञान की आई अंधी। सो एक समय साध संगत जी भगत कबीर साहिब जी अपने नगर कांशी दे विच रह रहे ने उस समय ब्यांते हनेरी आई ये जो अंधी शब्द है हिंदुस्तान के लोग जो पूर्व के रहने वाले ने वह नेरी नूं आंधी कहते हैं जिस प्रकार साध संगत जी जिमें आप सुभा कहने कि मेरा सुभा यहोजा सिंध के इलाके के जोड़े लोग है वह सुभाओ सहाओ कहते हैं सतगुरु साहिब सच्चे पातशाह जी ने बाणी के अंदर भी वचन कहे ने हमरो सहाओ सदा सद भूलन तुमरो बिरद पात उदरन हे वाहेगुरु जिहड़ा साडा सुहाओ की सुभा है वह भुलण वाला भाव असी बेनती गलतियां करते हैं। सो इस वास्ते ये पूर्व के इलाके दे विच हिंदुस्तान के लोग आंधी हनेरी नूं कहते हैं। जिस समय बेअंत हनेरी आई है काशी नगर के रहण वाले जिहड़े लोग ने उन्हां दी साध संगत जी जिहड़ियां छन्नां पाईआं होईआं ने रहण वाले मकान ने छन्नां वह बिल्कुल टुट गई ने खिड़कियां आदि टुट गई और सम्मियां डिग गई सतीर भी डिग गए हैं भाव जो छान है ढेर ढेरी हो गई। सब लोग गिरलाप करते ने रो रहे ने कि साडा बहुता ज्यादा नुकसान हो गया और वह सब बिल्कुल ऐन शांत माहौल में छाए हुए ने सोच रहे ने कि बड़ी मेहनत के नाल बनाईआं सन आंधी कई हनेरी आन करके सब टुट गई ने इस वेले वह रो रहे ने बिरलाप करते ने। इन्ने समय में भगत कबीर साहिब जी उन्हां लोगों के पास पहुँच गए और बहुत भारी खुश हो रहे ने हस रहे ने। वो जिहड़े काशी नगर के लोग सी साध संगत जी गुस्से में आ गए कहिंदे भी साडियां छन्नां टुट गईआं नुकसान हो गया ते तैनू हासा आ रहा कहिंदे भी तू तां हसदा कि तेरी अपनी तां कोई छन है नहीं सी ते जे तेरी छन भी टुट जाती तो फिर तैनू पता लगता। तां उस वेले भगत कबीर साहिब जी कहिंदे ने कहिंदे भाई मेरी भी छन टुटी है मेरा भी नुकसान होया। वह कहते तेरे को है की है तेरे कुछ भी है नहीं शान तो तेरे को है ही नहीं टुटना की सी कहता नहीं तू नहीं दी दी मैनू दी हैगी है पर टुट गई नुकसान वह इन्ना हो गया कि मैं थानू सुना सरवण करो। उस वेले साध संगत जी उस नगर के लोगों भगत कबीर साहिब जी ये शब्द उचारण करके सब कुछ दर्शा रहे हैं। उस समय जो उपदेश उस काशी नगर के लोगों भगत कबीर साहिब जी ने दिता है प्रदान किया है अज उही शुभ उपदेश शुभ सिक्ख्या साडे सभना ताई प्रदान करवा रहे हैं। आओ रल मिल करके सरवण करिए जी।
सबरदानी भ्रम की काटे रहे न माया बांधे।
देखो भाई ज्ञान की आई हां जी कहंदे हे भाई हे मित्र प्यारियो देखना करो कहंदे ज्ञान की आई हां जी जिमें थोड़े प्रताख हनेरी आ गए छन्ना ढाइया ने टुट गई ने नुकसान होया इस प्रकार कहते साढ़े शरीर के अंदर साढ़े मन के अंदर परमेश्वर वाहिगुरु की कृपा के नाल रहमत बख्शिश के नाल ज्ञान रूप हनेरी आई है बहुत भारी हनेरी चली है कहते उहदे नाल भी नुकसान की होया जिमें थोड़िया छन्ना ढाइया ने वह नुकसान होया पर साढ़े शरीर के अंदर जिहड़ी छन ढाई है परमेश्वर वाहिगुरु ने उहदे विच लाभ ही लाभ होया। कहिंदे सभै उडानी भ्रम की टाटी टाटी नाम है साध संगत जी टाकियां दा बिंडुआं दा कहिंदे भी जिहड़ियां भरम रूप टाटियां साढ़े हिरदे दे विच साढ़े शरीर दे विच जड़ियां होईआं सन भाव भरम पिया होया सी परमेश्वर वाहिगुरू दे प्रति। सो भरम साध संगत जी गुरु की बाणी दे अंदर वचन कहे ने कि भरम कैसा है किहनूं भरम कहा जांदा। सो बाणी के अंदर ही वचन हैं माधवे क्या कही है भ्रम ऐसा जैसा मानिए होए ना तैसा कहते भी भरम वह होंदा भी जे असी किसी चीज़ नूं मानते हैं भी फलानी चीज़ एहो जी है पर वह साध संगत जी उस प्रकार की ना होवे उन्हूं भरम कहते ने। इस प्रकार साध संगत जी जिवें मृग तृष्णा का जल है वह भी मन के अंदर भरम कह पैण करके प्रतीत होंदा। सो मृग तृष्णा का जल कहते हैं मृग नाम है हरण का कहते जिमें टिब्बिया के बेच रेत के बेच हरण बहुत प्यास के सहत थियाया साध संगत जी पानी की भाल पानी की तलाश वन जा रहा है पर सूरज दिया किरणा बहुत पै रही ने जिस वेले सूरज दिड़िया किरणा ने वह रेत के उपर पैदा ने वो दूरों ऐ भासदा इस प्रकार प्रतीत हुंदा कि जिमें बहुत दूर जल हुंदा होवे पानी होवे। सो इसे प्रकार वो पर पानी हुंदा नहीं भरम करके जिहड़ा हरण है भरम करके ही वह उधर नूं भजदा जिधर उसनूं पानी भासदा पानी प्रतीत हुंदा पर जिस वेले उत्थे जाके वेखदा पर उत्थे पानी नहीं हुंदा फिर अगे मूँह चा के वेखदा ते फिर अगे इसे प्रकार किरणा पै के जो रेता वह चमकदा वो करके भरम पैदा होंगे कि फलानी जगह यह लगता जिमें पानी होंगे ਉਹ ਫੇਰ ਦੌੜਦਾ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ ਉਹਦੇ ਮਨ ਵਿੱਚ ਭਰਮ ਹੀ ਹੈ, ਇਹ ਭਰਮ ਕਰਕੇ ਹੀ ਹੈ ਆਖਿਰਕਾਰ ਉਹ ਆਪਣਾ ਸਰੀਰ ਭਰਮ ਦੇ ਵਿੱਚ ਪਿਆ ਹੋਇਆ ਤਿਆਗ ਦਿੰਦਾ, ਭਾਵ ਪਿਆਸਾ ਹੀ ਮਰ ਜਾਂਦਾ ਹੈ। ਸੋ ਇਸ ਵਾਸਤੇ ਕਹਿੰਦੇ ਨੇ ਕਿ ਮਾਧਵੇ ਇਹ ਮਾਇਆ ਦੇ ਪਤੀ ਪਰਮੇਸ਼ਰ ਆਕਾਸ਼ ਨੂੰ ਵਾਹਿਗੁਰੂ ਕਿਆ ਕਹੀਏ, ਕਹਿੰਦੇ ਕੀ ਕਹਿਣਾ ਕਰੀਏ ਭਰਮ ਐਸਾ ਵੀ ਭਰਮ ਜਿਹੜਾ ਇਹੋ ਜਿਹਾ, ਕਹਿੰਦੇ ਜੈਸਾ ਮਾਨੀਏ ਹੋਏ ਨਾ ਪੈਸਾ, ਜਿਹੋ ਜਿਹਾ ਅਸੀਂ ਮੰਨਦੇ ਹਾਂ ਪਰ ਉਹੋ ਜਿਹਾ ਹੁੰਦਾ ਨਹੀਂ। ਜਿਵੇਂ ਸਾਧ ਸੰਗਤ ਜੀ ਬਹੁਤਾ ਚਾਨਣ ਵੀ ਨਾ ਹੋਵੇ ਤੇ ਬਹੁਤਾ ਹਨੇਰਾ ਵੀ ਨਾ ਹੋਵੇ, ਭਾਵ ਸਮਾਨ ਸਮਾਨ ਹੋਵੇ, ਉਹਦੇ ਵਿੱਚ ਕੋਈ ਰੱਸੀ ਪਈ ਹੋਵੇ, ਉਹ ਸਾਧ ਸੰਗਤ ਜੀ ਸੱਪ ਵਾਂਗ ਪ੍ਰਤੀਤ ਹੁੰਦੀ ਹੈ ਕਿ ਸੱਪ ਪਿਆ, ਪਰ ਉਹ ਸੱਪ ਨਹੀਂ ਹੁੰਦਾ, ਉਹ ਭਰਮ ਕਰਕੇ ਹੀ ਹੈ। ਜਿਸ ਵੇਲੇ ਅਸੀਂ ਚਾਨਣ ਲੈ ਕੇ ਲਾਈਟ ਦੇ ਨਾਲ ਵੇਖਦੇ ਹਾਂ ਤਾਂ ਉਸ ਵੇਲੇ ਪਤਾ ਲੱਗਦਾ ਕਿ ਸੱਪ ਨਹੀਂ ਤਾਂ ਭਰਮ ਪਿਆ ਸੀ, ਰੱਸੀ ਹੈ। ਇਸੇ ਪ੍ਰਕਾਰ ਇਹ ਸੰਸਾਰ ਹੈ ਜਿਹੜਾ ਇਹ ਵੀ ਭਰਮ ਰੂਪ ਹੈ, ਅਸੀਂ ਭਰਮ ਵਿੱਚ ਭੁੱਲੇ ਹਾਂ ਕਿ ਇਹ ਸਦਾ ਰਹਿਣ ਵਾਲਾ ਸੱਤ ਹੈ, ਪਰ ਇਹ ਸਾਧ ਸੰਗਤ ਜੀ ਸੱਤ ਹੈ ਨਾਸ ਹੈ, ਭਾਵ ਸਦਾ ਰਹਿਣ ਵਾਲਾ ਨਹੀਂ, ਇਹ ਅਵਿਨਾਸ਼ੀ ਨਹੀਂ, ਇਹ ਨਾਸ ਹੋਣ ਵਾਲਾ ਹੈ। ਸੋ ਇਸ ਵਾਸਤੇ ਕਹਿੰਦੇ ਨੇ ਸਭੈ ਉਡਾਨੀ ਭਰਮ ਕੀ ਟਾਟੀ, ਟਾਟੀ ਨਾਮ ਹੈ ਟਾਕੀਆਂ ਦਾ, ਖਿੜਕੀਆਂ ਦਾ। ਕਹਿੰਦੇ ਐਸੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਸਰੀਰ ਦੇ ਅੰਦਰ ਹਨੇਰੀ ਚਲਾਈ ਹੈ ਗਿਆਨ ਦੀ, ਜਿਹਦੇ ਨਾਲ ਕਹਿੰਦੇ ਜਿਹੜੀ ਭਰਮ ਦੀ ਟਾਟੀ ਟਾਕੀਆਂ ਨੇ ਉਹ ਸਾਧ ਸੰਗਤ ਵਿੱਚ ਸਭੈ ਉਡਾਨੀ ਉਹ ਸਭ ਉੜ ਗਈਆਂ, ਭਾਵ ਟੁੱਟ ਗਈਆਂ ਹਨ, ਰਹਿ ਨਾ ਮਾਇਆ ਬੰਧੀ। ਇਹ ਜਿਹੜੀਆਂ ਟਾਕੀਆਂ ਸਨ ਸਾਧ ਸੰਗਤ ਜੀ ਕਹਿੰਦੇ ਮਾਇਆ ਦੇ ਨਾਲ ਬੰਨੀਆਂ ਹੋਈਆਂ ਸਨ, ਮਾਇਆ ਨੂੰ ਰੱਸੀ ਦੇ ਨਾਲ ਜਕੜੀਆਂ ਹੋਈਆਂ ਸਨ, ਰਹਿ ਨਾ ਮਾਇਆ ਬੰਧੀ। ਇਹ ਮਾਇਆ ਦੇ ਨਾਲ ਜੋ ਬੰਨੀਆਂ ਹੋਈਆਂ ਸਨ ਇਹ ਰਹੀਆਂ ਨਹੀਂ ਹਨ, ਗਿਆਨ ਦੀ ਹਨੇਰੀ ਆਉਣ ਕਰਕੇ ਵਿਸਰਾਮ ਦੇ ਕਰਕੇ ਬਖਸ਼ਿਸ਼ ਕਰਦੇ ਨੇ। ਜਾਂ ਇਸੇ ਪ੍ਰਕਾਰ ਕਹਿੰਦੇ ਨੇ ਇਹ ਜੋ ਬਾਣੀ ਦੀ ਵਿਚਾਰ ਹੈ ਇਸ ਨੂੰ ਆਪਣੇ ਹਿਰਦੇ ਵਿੱਚ ਰਹਾਓ, ਟਿਕਾਣਾ ਕਰੋ, ਭਾਵ ਵਸਾਣਾ ਕਰੋ ਜੀ।
ਦੁੱਚ ਤੇ ਕੀ ਦੋਇ ਤੂੰ ਗਿਰਾਨੀ, ਮੋਹ ਕਲੇਡਾ ਟੁੱਟਾ।
ਕਹਿੰਦੇ ਜਿਵੇਂ ਛੱਤ ਦੇ ਅੰਦਰ ਜਿਹੜੀਆਂ ਥੰਮੀਆਂ ਹੁੰਦੀਆਂ ਨੇ, ਮਹਾਰਾਜ ਤੁਹਾਡੇ ਇਹ ਸਰੀਰ ਰੂਪ ਛੱਤ ਦੇ ਅੰਦਰ ਜਿਹੜੀਆਂ ਥੰਮੀਆਂ ਨੇ ਉਹ ਕਿਹੜੀਆਂ ਹਨ? ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਦੁਚਿੱਤੇ ਕੀ ਦੋਇ ਖੂਨ ਗਿਰਾਨੀ, ਜਿਹੜਾ ਦੁਚਿੱਤਾ ਹੋਣਾ ਭਾਵ ਦੁਬਧਾ ਦੇ ਵਿੱਚ ਪੈ ਜਾਣਾ ਕਿ ਮੈਂ ਆਹ ਫਲਾਨਾ ਕਰਮ ਕਰਾਂ ਕਿ ਨਾ ਕਰਾਂ, ਮੈਂ ਨਾਮ ਜਪਾਂ ਕਿ ਸੇਵਾ ਕਰਾਂ, ਜਾਂ ਸਾਧ ਸੰਗਤ ਜੀ ਇਸੇ ਪ੍ਰਕਾਰ ਤੀਰਥ ਯਾਤਰਾ ਕਰਾਂ ਜਾਂ ਪੁੰਨਦਾਨ ਕਰਾਂ, ਜਾਂ ਮੈਂ ਆਪਣੇ ਧੀਆਂ ਪੁੱਤਰ ਪਰਿਵਾਰ ਨੂੰ ਉਹਨਾਂ ਦੀ ਪਾਲਣ ਪੋਸ਼ਣ ਵਾਸਤੇ ਕੋਈ ਮਜ਼ਦੂਰੀ ਕੰਮ ਆਦਿਕ ਬਿਜ਼ਨਸ ਆਦਿਕ ਕਰਾਂ। ਕਹਿੰਦੇ ਜਿਹੜੀ ਦੁਚਿੱਤਾਪਣ ਸੀ ਇਹ ਦੋਏ ਥੂਨ ਗਿਰਾਨੀ, ਇਹ ਬਹੁਤ ਭਾਰੀਆਂ ਹਿਰਦੇ ਦੇ ਵਿੱਚ, ਉਹ ਹਿਰਦੇ ਛੰਨ ਦੇ ਉੱਪਰ ਜਿਹੜੀ ਤਿਸਨਾ ਰੂਪ ਛੰਨ ਹੈ ਉਹਦੇ ਹੇਠਾਂ ਬਹੁਤ ਭਾਰੀਆਂ ਥੰਮੀਆਂ ਦਿੱਤੀਆਂ ਹੋਈਆਂ ਸਨ। ਇਹ ਕਹਿੰਦੇ ਦੁਚਿੱਤੇ ਵੀ ਦੋਏ ਥੂਨ ਗਿਰਾਨੀ, ਦੋਵੇਂ ਜਿਹੜੀਆਂ ਥੂਨ ਥੰਮੀਆਂ ਨੇ ਉਹ ਗਿਰਾਨੀ ਗਈ ਡਿੱਗ ਗਈਆਂ ਹਨ, ਮੋਹ ਬਲੇਡਾ ਟੂਟਾ। ਹੁਣ ਸਾਧ ਸੰਗਤ ਜੀ ਛੰਨ ਦੇ ਉੱਪਰ ਹੇਠਲੇ ਪਾਸੇ ਇੱਕ ਸਤੀਰ ਆਦਿਕ ਪਾਇਆ ਹੁੰਦਾ, ਉਹਨੂੰ ਬਲੇਡਾ ਕਹਿੰਦੇ ਨੇ। ਉਹ ਕਹਿੰਦੇ ਕਿਹੜਾ? ਕਹਿੰਦੇ ਉਹ ਮੋਹ ਆ, ਜਿਹੜਾ ਸਾਧ ਸੰਗਤ ਜੀ ਪਰਿਵਾਰ ਦੇ ਨਾਲ ਮੋਹ ਪੈ ਜਾਣਾ, ਭਾਵ ਸਾਕ ਸੰਬੰਧੀਆਂ ਦੇ ਨਾਲ ਮੋਹ ਪੈਣਾ, ਉਹੀ ਇੱਕ ਬਲੇਡਾ ਸੀ, ਉਹ ਵੀ ਟੁੱਟ ਗਿਆ ਹੈ, ਭਾਵ ਖਤਮ ਹੋ ਗਿਆ, ਨਾਸ ਹੋ ਗਿਆ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ ਇੱਕ ਸਮੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਸਹਿਤ ਨਾਲ ਹਨ, ਕਿਸੇ ਨਗਰ ਵਿੱਚ ਦੀ ਲੰਘ ਰਹੇ ਨੇ। ਉੱਥੇ ਇੱਕ ਬਹੁਤ ਸਿਆਣਾ ਬਜ਼ੁਰਗ ਦੇਖਣਾ ਕੀਤਾ, ਉਸ ਬਜ਼ੁਰਗ ਦੇ ਪਾਸ ਕੋਈ ਚੰਗੇ ਕਰਮ ਉਹਦੇ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੋਲ ਜਾ ਕੇ ਪਾਸ ਜਾ ਕੇ ਬਚਨ ਕਹੇ ਕਿ ਭਾਈ ਵੀ ਤੂੰ ਬਹੁਤ ਬਿਰਧ ਅਵਸਥਾ ਵਿੱਚ ਹੋ ਗਿਆ, ਵੀ ਤੇਰਾ ਭਾਰ ਉਤਾਰਾ ਕਰ ਦਈਏ, ਤੇਰਾ ਭਲਾ ਕਰ ਦਈਏ, ਤੈਨੂੰ ਮੁਕਤ ਕਰ ਦਈਏ। ਤਾਂ ਉਸੇ ਵੇਲੇ ਹੱਥ ਜੋੜ ਦੇ, ਕਹਿੰਦਾ ਮਹਾਰਾਜ ਜੇ ਤੁਸੀਂ ਮੈਨੂੰ ਮੁਕਤ ਕਰਤਾ, ਜਿਹੜੇ ਮੇਰੇ ਪਰਿਵਾਰ ਦੇ ਮੈਂਬਰ ਨੇ, ਜੀਵ ਨੇ, ਮੇਰੇ ਧੀਆਂ ਪੁੱਤਰ ਨੇ, ਇਹ ਰਾਤ ਦੇ ਸਮੇਂ ਮਹਾਰਾਜ ਬੇਧੜਕ ਹੋ ਗਏ, ਬੇਚੈਨ ਹੋ ਕੇ ਸੌ ਜਾਂਦੇ ਨੇ, ਭਾਵ ਘਰਾੜੇ ਮਾਰੀ ਜਾਂਦੇ ਨੇ, ਮੈਂ ਸਾਰੀ ਰਾਤ ਇੱਥੇ ਬੈਠਾ ਰਾਖੀ ਕਰਦਾ, ਜੇ ਮਹਾਰਾਜ ਮੈਨੂੰ ਤੁਸੀਂ ਮੁਕਤ ਕਰਤਾ, ਇਹ ਜਿਹੜੇ ਮੇਰੇ ਪਰਿਵਾਰ ਦੇ ਮੈਂਬਰ ਨੇ ਇਹਨਾਂ ਦੇ ਜਿਹੜੇ ਘਰ ਹੈ ਉਹ ਚੋਰ ਆਦਿਕ ਲੁੱਟ ਕੇ ਲੈ ਜਾਣਗੇ, ਮਹਾਰਾਜ ਕਿਰਪਾ ਕਰੋ ਮੈਨੂੰ ਮੁਕਤ ਨਾ ਕਰੋ। ਤਾਂ ਸਾਧ ਸੰਗਤ ਜੀ ਉਸ ਵੇਲੇ ਸਤਿਗੁਰੂ ਮਹਾਰਾਜ ਨੇ ਵੇਖਿਆ, ਕਹਿੰਦੇ ਮੋਹ ਦੇ ਵਿੱਚ ਫਸਿਆ, ਮੋਹ ਬੜਾ ਪਾਵਨ ਹੈ, ਭਾਵ ਇਹ ਇਸੇ ਕਰਕੇ ਜਿਹੜਾ ਮੋਹ ਹੈ, ਮੋਹ ਹੀ ਸਭ ਦਾ ਕਾਰਨ ਬਣਦਾ, ਭਾਵ ਫਸਾਉਣ ਵਾਲਾ ਜੀਵ ਨੂੰ ਮੋਹ ਹੈ। ਕਹਿੰਦੇ ਮੋਹ ਵਿੱਚ ਫਸਿਆ ਹੋਣ ਕਰਕੇ ਮਹਾਰਾਜ ਕਹਿੰਦੇ ਚੰਗਾ। ਸੋ ਸਮਾਂ ਬੀਤਦਾ ਗਿਆ, ਜਿਹੜਾ ਬਜ਼ੁਰਗ ਸੀ ਸਾਧ ਸੰਗਤ ਜੀ ਉਹ ਚੜ੍ਹਾਈ ਕਰ ਗਿਆ, ਮਰ ਗਿਆ। ਬਾਅਦ ਵਿੱਚ ਉਸੇ ਘਰ ਦੇ ਵਿੱਚ ਸਾਧ ਸੰਗਤ ਜੀ ਉਹ ਕੁੱਤਾ ਬਣ ਕੇ ਪੈਦਾ ਹੋਇਆ, पर परिवार नूं नहीं पता, पर उन्हूं आप नूं पता कि मैं ये परिवार का ही मैंबर हाँ। सो फिर कुछ समा बीतिया तो सतगुरु गुरु नानक पातशाह जी आए, कहिंदे भी दस भाई हुण तां तेरी जून बड़ी माड़ी है, भी हुण भला कर दीए। कहिंदा महाराज तां सुते रहिंदे ने, मैं सारी रात राखी करदा, जे महाराज तुसीं मैनूं मुक्त करता। फिर कहिंदा भी जिहड़े मेरे परिवार दे मैंबर ने इह तां सुते पए हुंदे ने, चोर आदिक लुट के लै जाणगे, कृपा करो मैनूं ऐं ही रहिण दिओ। तो साध संगत जी महाराज ने देखा कि हले भी इहदा जिहड़ा मोह टुट्टिया नहीं, भाव कुत्ते दी जून विच पै के भी मोह नहीं त्याग गया। सो समा बीतिया, उस वेले उहदी भी मौत हो गई। फिर साध संगत जी बलद बन के जम पिया, बैल बन के जम पिया। उस परिवार के जो बलद बन के जम पिया, फिर समा बीतता गया। कुछ समय पिछों गुरु नानक पातशाह जी ने दर्शन दिते ने, आके कान विच कहा कि हुण तां तेरी जून बहुत माड़ी है, भाव थक जाने तू, गड्ढे दे नाल तैनूं जोड़ी रखते ने, जिवें हल वाही जाते ने, ते हुण दस वी तैनूं मुक्त कर दईए। कहिंदा महाराज जे मुक्त करता मेरे परिवार वाले फिर 500-700 रुपया ला के नवा बंध खरीदना पवेगा, इन्हों घाटा पवेगा, तो तुम मैं ऐ ही रहन दो। सो मोह की व्याख्या, कि मोह इन्ना परबल है, उन्हें सार संगत जी फिर भी उन्होंने वचना से टिकया रहा, गुरु नानक पातशाह के वचन नहीं मने। सो उस वेले सार संगत जी बल्द भी चढ़ाई कर गया, फिर सार संगत जी मोह के लग्या होया। सतगुरु पातशाह जी के वचन ने, जित लागू मन वासना अंत साई प्रगटानी। सो सतगुरु पातशाह जी के वचन ने कि जे ऐसी चिंता के मर जाए, भाव अपने मंदर आदकों के सुता रह जाए खीर के समय, तो प्रेत आदक बनता है, जे धियां पुत्रां विच अंत के समय रह जाए, तो उस वेले साध संगत जी कहिंदे भी जिवें सूर बनना पैंदा। जे अखीरले समय के परमेश्वर वाहेगुरु की याद आए, साध संगत जी कहते वह मुक्त होंदा। इस प्रकार कहते भी वह सप बन के जमया, जिस वेले सप बन के जमया तो परिवार वाले उन्हों का एक छोटा बच्चा है, उन्होंने झूले जहे पा के आप खेतों गए हुए ने पट्ठे आदक लियाण वास्ते। जिस वेले बच्चे की रोण की आवाज आई, वह साध संगत जी उन्होंने पिछले जन्म का ज्ञान है सप न, भी ये मेरा पड़पोतरा लगता या फलाना लगता, पर उन्होंने यह नहीं पता भी जी मेरी जून है बड़ी भयानक है, टेढ़ी आ, भी मैं तो लाड कर दी जी कि डंग मारता भी यदा भोग पै जाने मर जाना, उन्होंने यह नहीं ज्ञान। सो उस वेले साध संगत जी जिस वेले रोंदे वेख के कोल नू आया, तेने परिवार वाले आ गए, जब देखा सप नहीं कुट कुट के मार मार डंग उत्थे मारता। फिर साध संगत जी मोह विच फसिया होया, उही जीव गंदी नाली का कीड़ा बनिया। फिर सतगुरु गुरु नानक साहिब सच्चे पातशाह महाराज जी जिस वेले उहदे पास पहुंचे ने, एक गंदगी नाली दे विच भाई मरदाने नूं कहण लगे कि इहदे विच हाथ मार। कहिंदा महाराज भी तुसीं गंदगी दे विच मेरे को हाथ क्यों पवाउंदे हो? कहिंदे महाराज इत्थे कहिंदे जीव है, कोई उहदा भला करना। जिस वेले साध संगत जी उह कीड़े नूं चक के भाई मरदाना जी ने अपनी तली ते रखिया, हाथ ते रखिया, तां उस वेले कहिंदे भी हुण दस प्यारिया भी तेरी मुक्ति करिए। कहिंदा महाराज कृपा कर दो, भी मोह बड़ा परबल है, मैं मोह विच फसिया होया, इह जिहियां भयानक जूनां विच विचर आया कि जिहड़ियां बहुत ही भयानक सन, ते कृपा कर दिओ हुण मैं औखा बहुता गंदगी दे विच आ, गंदगी खाना, गंदगी दे विच ही रहिंदा, भी मैं बहुत ज़्यादा औखा, तुसीं कृपा कर दिओ, इह जिहड़ा मेरा मोह इहनूं खतम कर दिओ, ते मैनूं मेरा भला कर देणा करो, मुक्ति कर दिओ। तो उस वेले साध संगत जी गुरु नानक पातशाह जी ने उसकी मुक्ति की कल्याण की है। तो इस वास्ते भगत कबीर साहिब जी कहते हैं, जिहड़ियां ये तिसना रूप छंद दे हेठां, दुजिते की दो खून गिरानी, दुजिते पुणे दियां दो थमियां दित्तियां होईयां सन, वह कहते गिरानी कहीए गिर गई, डिग गई, टुट गई, भज गई हैं, नाश हो गई हैं, मोह बलेटा टूटा, जिहड़ा मोह रूप बलेटा छंद दे हेठां स्थिर पाया होया सी, वह भी साध संगत जी परमेश्वर वाहिगुरू की कृपा दे नाल ज्ञान की हनेरी करके टुट गया है, खत्म हो गया, नाश हो गया है।
तिसना छान परे धर उपर दुरमत भांडा फूटा।
फिर साध संगत जी उत्थों के लोगों ने बेनती की कि भगत कबीर साहब जी जिहड़ी तुसीं छन कहने हो, छन किहड़ी है? तां भगत कबीर साहब जी अगों जवाब दे रहे ने, उत्तर दे रहे ने, कहिंदे तिसना छान परी धर उपर, जिहड़ी साडे मन दे अंदर तृष्णा, यही एक छन है। ਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਬਚਨ ਨੇ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਜੁਝੀ ਹੈ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਜਾਂ ਇਸੇ ਪ੍ਰਕਾਰ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਬਚਨ ਨੇ, ਸਹਿਸ ਘਟੇ ਲੱਖ ਕੋ ਉਠਤਾਵੈ ਤ੍ਰਿਪਨਾ ਆਵੈ ਮਾਇਆ ਪਾਸੈ ਪਾਵੈ। ਕਹਿੰਦੇ ਜਿਹੜਾ ਜੀਵ ਹੈ ਇਹ ਮਾਇਆ ਦੇ ਅੱਗੇ ਮਗਰ ਮਗਰ ਭੱਜਾ ਫਿਰਦਾ, ਕਹਿੰਦੇ ਕਦੇ ਤ੍ਰਿਪਤ ਨਹੀਂ ਆਉਂਦੀ। ਸਹਿਸ ਖੱਟੇ, ਸਹਿਸ ਨਾਮ ਹੈ ਹਜ਼ਾਰ ਦਾ। ਕਹਿੰਦੇ ਜਿਸ ਵੇਲੇ ਜੀਵ ਦੇ ਪਾਸ ਹਜ਼ਾਰ ਰੁਪਈਆ ਆ ਜਾਵੇ, ਪ੍ਰਾਪਤ ਹੋ ਜਾਵੇ, ਤੇ ਕਹਿੰਦੇ ਲੱਖ ਕੋ ਉਠਤਾਵੈ, ਤੇ ਕਹਿੰਦੇ ਉੱਠ ਕੇ ਦੌੜਦਾ ਵੀ ਲੱਖ ਰੁਪਈਆ ਮੇਰੇ ਕੋਲ ਕਿਸੇ ਪ੍ਰਕਾਰ ਹੋਵੇ। ਸੋ ਇਸ ਪ੍ਰਕਾਰ ਕਹਿੰਦੇ ਨੇ ਇਹ ਜਿਹੜੀ ਤਿਸਨਾ ਐਸੀ ਭੈੜੀ ਆ ਤੇ ਇਹ ਤੋਂ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਪਿਆਰੇ ਨੇ ਸੰਤ ਜਨ ਹਨ, ਸਿਮਰਨ ਕਰਨ ਵਾਲੇ ਹਨ, ਜਾਂ ਸਤਸੰਗਤ ਵਿੱਚ ਆਉਣ ਵਾਲੇ ਗੁਰਮੁਖ ਪਿਆਰੇ ਹਨ, ਉਹੀ ਵਰਤਦੇ ਨੇ। ਕੋਟ ਜੋਰੇ ਲੱਖ ਕਰੋੜੇ, ਕਹਿੰਦੇ ਜਿੰਨੀ ਕਰੋੜਾਂ ਜੋੜ ਲਏ, ਲੱਖਾਂ ਕਰੋੜਾਂ ਇਕੱਠੇ ਕਰ ਲਏ, ਮਨ ਨਾ ਹੋਰੇ ਪਰ ਫਿਰ ਵੀ ਮਨ ਨੂੰ ਸ਼ਾਂਤੀ ਨਹੀਂ ਆਈ, ਮਨ ਟਿਕਿਆ ਨਹੀਂ। ਪਰੇ ਪਰੇ ਹੀ ਕੋ ਲੁਝੀ ਹੈ, ਕਹਿੰਦੇ ਹੋਰ ਪਰੇ ਤੋਂ ਪਰੇ ਜਾਂਦੇ ਨੇ ਕਿ ਸ਼ਾਇਦ ਮੈਨੂੰ ਹੋਰ ਬਹੁਤਾ ਧਨ ਪ੍ਰਾਪਤ ਹੋ ਜਾਵੇ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਇਹ ਜਿਹੜੀ ਤ੍ਰਿਸ਼ਨਾ ਸਾਹ ਸੰਗਤ ਜੀ ਕਿਸੇ ਬਿਰਲੇ ਦੀ ਜਿਹਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਬਖਸ਼ਿਸ਼ ਹੋਵੇ ਉਹਦੀ ਇਹ ਬੁਝਦੀ ਹੈ। ਤਾਂ ਇਸ ਵਾਸਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਹੇ ਪਿਆਰਿਓ, ਕਹਿੰਦੇ ਤ੍ਰਿਸ਼ਨਾ ਸ਼ਾਨ ਪਰੀ ਧਰ ਉੱਪਰ, ਇਹ ਜਿਹੜੀ ਤ੍ਰਿਸ਼ਨਾ ਰੂਪ ਛਨ ਸਾਡੇ ਅੰਦਰ ਹੈ ਜੀ, ਕਹਿੰਦੇ ਉਹ ਪਰੀ ਧਰ ਉੱਪਰ ਗਿਆਨ ਦੀ ਹਨੇਰੀ ਆਣ ਕਰਕੇ ਉਹ ਧਰਤੀ ਦੇ ਉੱਪਰ ਡਿੱਗ ਪਈ। ਕਹਿੰਦੇ ਧਰਤੀ ਕਿਹੜੀ ਹੈ? ਧਰਤੀ ਹੈ ਬੁੱਧੀ। ਇਹ ਬੁੱਧੀ ਰੂਪ ਧਰਤੀ ਦੇ ਉੱਪਰ ਜਿਹੜੀ ਤ੍ਰਿਸ਼ਨਾ ਰੂਪ ਛਮ ਹੈ ਉਹ ਡਿੱਗ ਗਈ ਹੈ, ਦੁਰਮਤ ਭਾਂਡਾ ਫੁੱਟਾ। ਕਹਿੰਦੇ ਨੇ ਜਿਹੜਾ ਦੁਰਮਤ ਖੋਟੀ ਮਤ ਵਾਲਾ ਜਿਹੜਾ ਭਾਂਡਾ ਸੀ ਉਹ ਵੀ ਫੁੱਟ ਗਿਆ, ਭਾਵ ਖਤਮ ਹੋ ਗਿਆ, ਨਾਸ ਹੋ ਗਿਆ। ਦੁਰਮਤ ਸਾਹ ਸੰਗਤ ਜੀ ਬਹੁਤ ਮਾੜੀ ਹੈ, ਖੋਟੀ ਮਤ ਹੈ, ਭਾਵ ਜੀਵ ਨੂੰ ਮਾੜੇ ਵਿਸ਼ੇ ਵਿਕਾਰਾਂ ਹੋਰ ਇਹਦੋਂ ਭੈੜੇ ਤੋਂ ਭੈੜੇ ਕਰਮਾਂ ਵਿੱਚ ਲਾਉਣ ਵਾਲੀ ਹੈ ਦੁਰਮਤ ਖੋਟੀ ਮਤ। ਭਾਵ ਐਸੀ ਮਤ ਜਿਹਨਾਂ ਨੇ ਗ੍ਰਹਿਣ ਕੀਤੀ ਹੈ, ਧਾਰਨ ਕੀਤੀ ਹੈ, ਉਹ ਸਾਹ ਸੰਗਤ ਜੀ ਆਪਣਾ ਜਿਹੜਾ ਮਨੁੱਖਾ ਜਨਮ ਹੈ ਉਹਦੀ ਬਾਜੀ ਨੂੰ ਅੰਤਲੇ ਸਮੇਂ ਹਾਰ ਕੇ ਇਸ ਦੁਨੀਆਂ ਤੋਂ ਜਾਂਦੇ ਨੇ। ਭਾਵ ਉਹਨਾਂ ਨੇ ਸਾਰੀ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਕਰਮ ਨਾ ਕੀਤਾ ਅਤੇ ਨਾ ਹੀ ਕਰਨਾ, ਜਾਂ ਸ਼ਰਾਬਾਂ ਕਬਾਬਾਂ ਪੀ ਲਈਆਂ, ਜਾਂ ਪੱਬਾਂ ਦੇ ਵਿੱਚ ਜਾ ਕੇ ਨੱਚ ਟੱਪ ਲਏ, ਜਾਂ ਕਿਸੇ ਦਾ ਸਾਹ ਸੰਗਤ ਜੀ ਲੜਾਈ ਕਰਕੇ ਸਿਰ ਪਾੜਤਾ ਜਾਂ ਆਪਣਾ ਫੜਾ ਲਿਆ, ਇਹੀ ਕੰਮ ਕਰਦੇ ਨੇ, ਇਹ ਦੁਰਮੁਖ ਦੀਆਂ ਨਿਸ਼ਾਨੀਆਂ ਨੇ। ਸੋ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਵਚਨ ਨੇ ਕਿ ਸੰਗਤ ਕਾ ਗੁਰ ਬਹੁ ਅਧਿਕਾਈ ਪੜ ਸੂਆ ਗੰਗ ਉਧਾਰੇ। ਜਾਂ ਇਸੇ ਪ੍ਰਕਾਰ ਕਿਸੇ ਵਿਦਵਾਨ ਦੇ ਬਚਨ ਨੇ, ਗਿਆਨ ਵਧੈ ਗੁਣਬਾਨ ਕੀ ਸੰਗਤ, ਧਿਆਨ ਵਧੈ ਤਪਸੀ ਤਪ ਕੀਨੇ, ਮੋਹ ਵਧੈ ਪਰਿਵਾਰ ਕੀ ਸੰਗਤ, ਲੋਭ ਵਧੈ ਧਨ ਮੈਂ ਚਿਤ ਦੀਨੇ। ਇਸ ਪ੍ਰਕਾਰ ਸਾਹ ਸੰਗਤ ਜੀ ਜਿਵੇਂ ਕਹਿੰਦੇ ਇੱਕ ਕੋਈ ਬੇਲ ਹੋਵੇ, ਜੇ ਬੇਲ ਨੂੰ ਕਿਸੇ ਦਰਖਤ ਦੀ ਸੰਗਤ ਹੋ ਜਾਵੇ ਤਾਂ ਉਹ ਸਾਹ ਸੰਗਤ ਜੀ ਜਿਹੜੀ ਬੇਲ ਹੈ ਸਾਰੇ ਦਰਖਤ ਦੇ ਉੱਪਰ ਛਾ ਜਾਂਦੀ ਹੈ, ਫੈਲ ਜਾਂਦੀ ਹੈ। ਪਰ ਜੇ ਉਸੇ ਬੇਲ ਨੂੰ ਕਿਸੇ ਡੂੰਘੇ ਟੋਏ ਜਾਂ ਖੱਡ ਆਦਿਕ ਦੀ ਸੰਗਤ ਕਰਾ ਦਿੱਤੀ ਜਾਵੇ ਤਾਂ ਸਾਹ ਸੰਗਤ ਜੀ ਉਹ ਬਹੁਤ ਡੂੰਘੀ ਹੇਠਾਂ ਖੱਤੇ ਦੇ ਵਿੱਚ ਟੋਏ ਦੇ ਵਿੱਚ ਜਾ ਕਰਕੇ ਫੈਲ ਜਾਂਦੀ ਹੈ। ਭਾਵ ਜਿਹੀ ਜੀ ਉਹਨੂੰ ਸੰਗਤ ਮਿਲੀ ਉਹੀ ਜੀ ਹੋ ਗਈ। ਇਸੇ ਪ੍ਰਕਾਰ ਸਾਹ ਸੰਗਤ ਜੀ ਕਹਿੰਦੇ ਜਿਹੜਾ ਗਿਆਨ ਹੈ ਉਹਦਾ ਵਾਧਾ ਹੁੰਦਾ ਕਿਵੇਂ ਹੁੰਦਾ? ਗੁਣਬਾਨ ਦੀ ਸੰਗਤ, ਜਿਹੜੇ ਗੁਣਬਾਨ ਹਨ, ਭਗਤ ਕਬੀਰ ਸਾਹਿਬ ਜੀ ਵਰਗੇ ਮਹਾਂਪੁਰਖ ਹਨ, ਐਸੇ ਸਤਿਪੁਰਸ਼ਾਂ ਦੀ ਸੰਗਤ ਕਰਨੇ ਕਰਕੇ ਗਿਆਨ ਦਾ ਵਾਧਾ ਹੁੰਦਾ। ਸੋ ਇਸ ਵਾਸਤੇ ਸੰਗਤ ਕਾ ਗੁਣ ਬਹੁ ਅਧਿਕਾਈ, ਸੰਗਤ ਦਾ ਜਿਹੜਾ ਗੁਣ ਹੈ ਬਹੁਤ ਭਾਰੀ ਵੱਡਾ, ਇਹਦਾ ਸੰਗਤ ਦੇ ਵਿੱਚ ਆਉਣ ਦਾ ਬਹੁਤ ਭਾਰੀ ਮਹਾਤਮ ਹੈ, ਫਲ ਹੈ। ਪਰ ਸੂਆ ਗਣਕ ਵਧਾਰੇ, ਸੂਆ ਨਾਮ ਹੈ ਤੋਤੇ ਦਾ। ਜਿਵੇਂ ਕਿਸੇ ਸਾਧੂ ਨੇ ਇੱਕ ਬੇਸਵਾ ਨੂੰ ਸਾਹ ਸੰਗਤ ਜੀ ਤੋਤਾ ਦਿੱਤਾ ਸੀ ਕਿ ਤੂੰ ਇਹਨੂੰ ਰਾਮ ਰਾਮ ਬੁਲਾਇਆ ਕਰ। ਕਹਿਣ ਤੋਂ ਭਾਵ ਇਹ ਸੀ ਵੀ ਜੇ ਇਹਨੂੰ ਕਹੂਗੀ ਰਾਮ ਬੋਲ ਰਾਮ ਬੋਲ, ਰਾਮ ਹੁਣ ਪਰਮੇਸ਼ਰ ਦਾ ਨਾਮ ਹੈ, ਰਾਮ ਨਾਮ ਬਹੁਤ ਵਾਰੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਆਇਆ ਹੈ, ਪਰ ਸਾਹ ਸੰਗਤ ਜੀ ਰਾਮ ਵੀ ਕਈ ਹੋਏ ਨੇ। ਜਿਸ ਪ੍ਰਕਾਰ ਵਚਨ ਹਨ, ਏਕ ਰਾਮ ਦਸਰਥ ਕਾ ਬੇਟਾ, ਏਕ ਰਾਮ ਘੱਟ ਘੱਟ ਮਹਿਲੇਟਾ, ਏਕ ਰਾਮ ਦਾ ਸਕਲ ਪਸਾਰਾ, ਏਕ ਰਾਮ ਸਭ ਹੁੰਦੇ ਨਿਆਰਾ। ਫਿਰ ਅੱਗੇ ਸਵਾਲ ਕੀਤਾ, ਕਹਿੰਦੇ ਮਹਾਰਾਜ ਕੌਣ ਰਾਮ ਦਸਰਥ ਕਾ ਬੇਟਾ, ਉਹ ਕਿਹੜਾ ਰਾਮ ਹੈ ਜਿਹੜਾ ਦਸਰਥ ਦਾ ਪੁੱਤਰ ਹੋਇਆ? ਕੌਣ ਰਾਮ ਘੱਟ ਘੱਟ ਮਹਿਲੇਟਾ, ਜਿਹੜਾ ਘਟਾ ਘਟਾ ਸਰੀਰਾਂ ਸਰੀਰਾਂ ਵਿੱਚ ਲੇਟਿਆ ਹੋਇਆ, ਤਦਾਕਾਰ ਹੋਇਆ, ਵਿਆਪਿਆ ਹੋਇਆ ਰਾਮ ਕਿਹੜਾ ਹੈ? कौन राम का सकल पसारा, कहते राम कीड़ा महाराज जी का सारा ही पसारा किया हो पसारिया हो। कौन राम सब हुंदे न्यारा, कहते वह किड़ा राम है जिहड़ा सार संगत जी सारिया तो न्यारा भिन्न है बखरा है असंग है निर्लेप रहिंदा वह किड़ा है। ता कहते ने अकार राम दशरथ का बेटा, जिहड़ा शरीर करके राम होए ने जो दशरथ के पुत्र होए ने त्रेते युग के अंदर। सकार राम घट घट मैं लेटा, कहते श्रीना श्रीना बेच साकार राम परमेश्वर वाहिगुरु परिपूर्ण हो रहा है। जिस प्रकार वचन हैं जब तल नहीं पूरिया स्वामी सिरजनहार अनक भांत होए पसरिया नानक एक अंकार। आकार राम दशरथ का बेटा, सकार राम घट घट मैं लेटा, बिंदु राम का सकल पसारा, कहते जो बिंदु राम है वह सारा पसारा पसारिया होया सृष्टि पैदा की है। बिंदु राम का सकल पसारा निर्गुण राम सब होते न्यारा, जिहड़ा निर्गुण स्वरूप परमेश्वर अकाल पुरख वाहिगुरु राम स्वरूप है वह कहते सारिया तो न्यारा है बखरा है। सो इस वास्ते कहते ने कि तिसना शान परी धर उपर दुरमत भांडा फूटा, जिहड़ी तिसना रूपी शान सी टुट के धर उपर धरती के उपर डिग पई, धरती है बुद्धि, बुद्धि रूप धरती उपर डिगी है दुरमत भांडा फूटा। यह खोटी मत वाला जिहड़ा भांडा सी साध संगत जी जीव नूं माड़े कर्मां विच प्रवृत्त करन वाला सी वो टुट गया खत्म हो गया भाव नाश हो गया है।
आंधे पाछे जो जल बरखा तेह तेरा जन पीना।
तो सार संगत जी उस वेले कांछी लोग दे कांछी ते रहण वाले लोगों ने भगत कबीर साहिब जी नूं सवाल किया, कहिंदे महाराज जिस वेले हनेरी आती है वो तो बाद विच फिर बदल आते ने बरखा हुंदी है मीह पैंदा, ते महाराज तुहाडे जिहड़े अंदर ज्ञान की हनेरी आई आ ਉਹ ਤੋਂ ਬਾਅਦ ਵਿੱਚ ਇਹ ਜਿਹੜੀ ਵਰਖਾ ਹੋਈ ਉਹ ਕਿਹੜੀ ਹੋਈ ਹੈ? ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਆਂਧੀ ਪਾਸ਼ੇ ਹਨੇਰੀ ਆਉਣ ਦੇ ਪਿੱਛੋਂ ਗਿਆਨ ਰੂਪੀ ਹਨੇਰੀ ਆਉਣ ਤੋਂ ਪਿੱਛੋਂ ਬਾਅਦ ਵਿੱਚ ਜੋ ਜਲ ਵਰਖਾ ਹੈ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਗਿਆਨ ਹੈ ਉਹਦੀ ਵਰਖਾ ਹੋਈ ਹੈ, ਇਹ ਵਰਖਾ ਹੋਈ ਹੈ। ਇਹ ਤੇਰਾ ਜਨ ਭੀਨਾ, ਇਹ ਅਕਾਲ ਪੁਰਖ ਗਰੀਬ ਨਿਵਾਜ ਅੰਤਰਜਾਮੀ ਪਾਤਸ਼ਾਹ ਜੀ ਐਸੇ ਨਾਮ ਰੂਪੀ ਜਲ ਦੇ ਵਿੱਚ ਤੇਰੇ ਜਿਹੜਾ ਜਨ ਹੈ ਭਗਤ ਕਬੀਰ ਹੈ ਇਹਦਾ ਜਿਹੜਾ ਮਨ ਹੈ ਉਹ ਭਿੱਜ ਗਿਆ ਸਾਧ ਸੰਗਤ ਜੀ, ਭਾਵ ਉਹਦੇ ਰਸਤੇ ਸਹਿਤ ਹੋ ਗਿਆ ਹੈ। ਭਾਵ ਇਸ ਪ੍ਰਕਾਰ ਹੈ ਕਿ ਕਦੇ ਵਾਸਤੇ ਵੀ ਹੁਣ ਇਸ ਅਵਸਥਾ ਤੋਂ ਬਾਹਰ ਨਹੀਂ ਜਾਣਾ ਹੋਵੇਗਾ। ਆਪ ਜੀ ਦੇ ਨਾਮ ਰੂਪੀ ਜਲ ਦੇ ਵਿੱਚ ਪਾਣੀ ਦੇ ਵਿੱਚ ਸਾਧ ਸੰਗਤ ਜੀ ਕਹਿੰਦੇ ਮੇਰਾ ਮਨ ਭਿੱਜ ਗਿਆ। ਸੋ ਅੱਗੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ।
ਕਹਿ ਕਬੀਰ ਮਨ ਭਇਆ ਪ੍ਰਗਾਸਾ ਉਦਾ ਭਾਨ ਜਬ ਚੀਨਾ।
ਕਹਿ ਕਬੀਰ ਮਨ ਭਇਆ ਪ੍ਰਗਾਸਾ, ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਹੁਣ ਮੇਰੇ ਮਨ ਦੇ ਅੰਦਰ ਪ੍ਰਗਾਸ ਹੋ ਗਿਆ। ਪ੍ਰਕਾਸ਼ ਨਾਮ ਹੈ ਚਾਨਣ ਦਾ, ਕਹਿੰਦੇ ਉਹ ਕਿਹੋ ਜਿਹਾ ਪ੍ਰਕਾਸ਼ ਹੋਇਆ? ਕਹਿੰਦੇ ਪ੍ਰਕਾਸ਼ ਹੁੰਦਾ ਸੂਰਜ ਚੜ੍ਹਨ ਦੇ ਨਾਲ। ਜਿੰਨਾ ਚਿਰ ਸਾਧ ਸੰਗਤ ਜੀ ਸੂਰਜ ਆਕਾਸ਼ ਵਿੱਚ ਉਦੇ ਨਾ ਹੋਵੇ, ਪ੍ਰਗਟ ਨਾ ਹੋਵੇ, ਚੜ੍ਹੇ ਨਾ, ਉਨਾ ਚਿਰ ਕਦੇ ਵਾਸਤੇ ਵੀ ਚਾਨਣ ਨਹੀਂ ਹੁੰਦਾ, ਪ੍ਰਕਾਸ਼ ਨਹੀਂ ਹੁੰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੇਰੇ ਮਨ ਦੇ ਵਿੱਚ ਪ੍ਰਕਾਸ਼ ਹੋ ਗਿਆ, ਭਾਵ ਗਿਆਨ ਹੋ ਗਿਆ, ਚਾਨਣ ਹੋ ਗਿਆ। ਉਹ ਕਿਹੜਾ ਹੋਇਆ ਚਾਨਣ? ਉਹਦਾ ਭਾਨ ਜਬ ਚੀਨਾ, ਜਿਹੜੇ ਮੇਰੇ ਭਾਗ ਉਤਕ੍ਰਿਸ਼ਟ ਕਰਮੋਂ ਜਾਗੇ ਹਨ, ਮੇਰੇ ਮਨ ਦੇ ਅੰਦਰ ਗੁਰੂ ਨੇ ਗਿਆਨ ਰੂਪ ਜਿਹੜਾ ਸੂਰਜ ਹੈ ਉਹ ਚਾੜ੍ਹ ਦਿੱਤਾ। ਜਦੋਂ ਮੈਂ ਜਬ ਚੀਨਾ, ਮੈਂ ਉਹਨੂੰ ਚੀਨਾ ਵੀ ਦੇਖਿਆ ਤੱਕਿਆ, ਤਾਂ ਉਸੇ ਵੇਲੇ ਕਹਿੰਦੇ ਮੇਰੇ ਮਨ ਦੇ ਅੰਦਰ ਬਿਲਕੁਲ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਇਹ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਭਗਤ ਕਬੀਰ ਸਾਹਿਬ ਜੀ ਨੇ ਬਾਣੀ ਦੇ ਅੰਦਰ ਬਚਨ ਕਹੇ ਨੇ। ਸੋ ਸਾਧ ਸੰਗਤ ਜੀ ਕਹਿੰਦੇ ਵੀ ਸਾਧੂ ਜਿਹੜੇ ਗੁਰਮੁਖ ਪਿਆਰੇ ਨਾਮ ਜਪਣ ਵਾਲੇ ਨੇ ਉਹਨਾਂ ਦੀ ਸੰਗਤ ਕਰਨ ਦੇ ਨਾਲ ਇਹ ਕਿਰਪਾ ਹੁੰਦੀ ਹੈ। ਪਰ ਸਾਧ ਸੰਗਤ ਜੀ ਇਸ ਸਮੇਂ ਸੰਸਾਰ ਅੰਦਰ ਬਹੁਤ ਬੜੇ ਬੈਠੇ ਨੇ, ਆਪੋ ਆਪਣੀ ਪੂਜਾ ਉਪਦੇਸ਼ਾਂ ਵਿੱਚ ਲੱਗੇ ਹੋਏ ਨੇ। ਕਦੇ ਵਾਸਤੇ ਵੀ ਉਹ ਆਸਰਾ ਤਾਂ ਲੈਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ, ਪਰ ਜਿਹੜੇ ਅਰਥ ਨੇ ਉਹ ਆਪਣੇ ਅਨੁਸਾਰ ਭੁਗਾਉਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਵਚਨ ਨੇ ਕਿ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਕਹਿੰਦੇ ਪੂਰੇ ਗੁਰਾਂ ਤੋਂ ਪਤਾ ਲੱਗਦਾ ਕਿ ਜਿਹੜੇ ਸੰਤ ਸੱਜਣ ਪਿਆਰੇ ਸਾਧੂ ਮਹਾਤਮਾ ਹਨ ਉਹ ਸਰਸੇ ਦੀ ਹੀ ਅਰਥਤਾ ਸਹਿਤ ਹੋਏ ਨੇ। ਪਰ ਸਾਧ ਸੰਗਤ ਜੀ ਇੰਡੀਆ ਦੇ ਵਿੱਚ ਜੋ ਸਿਰਸੇ ਵਾਲੇ ਸਾਧ ਬਣੀ ਬੈਠੇ ਨੇ, ਆਪਣਾ ਨਾਮ ਰਲਾ ਕੇ ਬਹੁਤ ਭਾਰੀ ਵੱਡਾ ਰੱਖਿਆ ਕਿ ਰਾਮ ਰਹੀਮ ਸਿੰਘ, ਗੁਰਮੀਤ ਰਾਮ ਰਹੀਮ ਸਿੰਘ ਰੱਖੀ ਬੈਠਾ। ਸੋ ਸਾਧਕ ਜੀ ਸਾਰੇ ਇਕੱਠੇ ਕੀਤੇ ਪੈ ਨੇ ਉਹਨੇ, ਵਿੱਚੇ ਮੁਸਲਮਾਨਾਂ ਦਾ ਨਾਂ ਵਾੜ ਲਿਆ, ਵਿੱਚੇ ਹਿੰਦੂਆਂ ਦਾ ਵਾੜ ਲਿਆ, ਵਿੱਚੇ ਸਿੰਘਾਂ ਵਾਲਾ ਵਾੜਿਆ, ਸਭ ਕੁਝ ਵਿੱਚ ਇਕੱਠਾ ਕਰਤਾ। ਉਹ ਸਾਧਕ ਜੀ ਅਰਥ ਕਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਕਹਿੰਦੀ ਹੈ ਕਿ ਸੰਤ ਸਾਜਨ ਭਏ ਸਰਸੇ, ਜਿਹੜੇ ਸੰਤ ਸੱਜਣ ਪਿਆਰੇ ਹੋਏ ਨੇ ਉਹ ਸਾਰੇ ਸਰਸੇ ਅੰਦਰ ਹੀ ਹੋਏ ਨੇ। ਪਰ ਇਹ ਸਾਧ ਸੰਗਤ ਜੀ ਸਾਡੇ ਮਨਾਂ ਵਿੱਚ ਭੁਲੇਖਾ, ਅਸੀਂ ਕਦੇ ਅਰਥ ਨਹੀਂ ਸੁਣੇ, ਗਲਤ ਅਰਥ ਆਪਣੇ ਹਿਰਦੇ ਵਿੱਚ ਦਿਖਾ ਲੈਂਦੇ ਹਾਂ। ਉਹਨਾਂ ਦਾ ਕੰਮੇ ਹੀ ਇਹ ਹੈ ਕਿ ਉਹਨਾਂ ਨੇ ਗੁਰਬਾਣੀ ਦੇ ਅਰਥ ਗਲਤ ਕਰਕੇ ਆਪਣੇ ਮਗਰ ਲਾਣਾ। ਸੋ ਸਰਸੇ ਇੱਥੇ ਮਹਾਰਾਜ ਨੇ ਸਰਸੇ ਬਚਨ ਕਿਹਾ, ਸਿਰਸੇ ਨਹੀਂ ਕਿਹਾ। ਉਸ ਸ਼ਹਿਰ ਦਾ ਨਾਮ ਹੈ ਸਿਰਸਾ, ਜੋ ਹਰਿਆਣੇ ਦੇ ਵਿੱਚ ਪੈਂਦਾ ਹੈ, ਖਾਨਸਪੁਰ ਦੇ ਬਿਲਕੁਲ ਨਜ਼ਦੀਕ ਹੈ। ਜਿਸ ਵੇਲੇ ਅਸੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੂ ਦੀ ਬਠਿੰਡੇ ਤੋਂ ਉਹ ਇੱਕ ਸਾਈਡ ਨੂੰ ਅੱਗੇ ਨੂੰ ਪੈ ਜਾਂਦਾ, ਪਰ ਉਹ ਸ਼ਹਿਰ ਦਾ ਨਾਮ ਸਰਸਾ ਨਹੀਂ ਸਿਰਸਾ ਹੈ। ਸਰਸੇ ਨਾਮ ਹੈ ਅਧਕਤਾ ਸਹਿਤ ਦਾ, ਭਾਵ ਹੇ ਪਰਮੇਸ਼ਰ ਵਾਹਿਗੁਰੂ ਜੀ, ਆਪ ਜੀ ਦੇ ਜਿਹੜੇ ਸੰਤ ਸਾਧੂ ਜਨ ਸਵਾਸ ਵਾ ਸਿਮਰਨ ਕਰਨ ਵਾਲੇ ਹਨ, ਉਹ ਸਰਸੇ ਕਹੀ ਅਧਕਤਾ ਸਹਿਤ ਹੋਏ ਨੇ, ਖੁਸ਼ੀ ਖੇੜੇ ਸਹਿਤ ਹੋਏ ਨੇ, ਪ੍ਰਸੰਨਤਾ ਦੇ ਸਹਿਤ ਹੋਏ ਨੇ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ ਜਿਵੇਂ ਉਹ ਇਹ ਅਰਥ ਕਰਦੇ ਨੇ, ਕੱਲ੍ਹ ਫਿਰ ਧੂਰੀ ਸ਼ਹਿਰ ਵਾਲੇ ਵੀ ਉੱਠ ਕੇ ਕਹਿਣਗੇ ਕਿ ਸਤਿਗੁਰੂ ਮਹਾਰਾਜ ਨੇ ਸਾਡੇ ਧੂਰੀ ਸ਼ਹਿਰ ਦੀ ਬਹੁਤ ਉਪਮਾ ਕੀਤੀ ਹੈ, ਵਡਿਆਈ ਕੀਤੀ ਹੈ ਬਾਣੀ ਦੇ ਅੰਦਰ। ਉਹ ਕਹਿਣਗੇ ਮਹਾਰਾਜ ਦੇ ਬਚਨ ਹਨ ਗੁਰਬਾਣੀ ਦੇ ਕਿ ਸੁਣ ਮੀਤਾ, ਸੁਣ ਮੇਰੇ ਮਿੱਤਰ ਪਿਆਰਿਆ, ਧੂਰੀ ਕੋ ਵਰ ਜਾਏ, ਕਿ ਅਸੀਂ ਧੂਰੀ ਸ਼ਹਿਰ ਤੋਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਸਾਧ ਸੰਗਤ ਜੀ ਉਹ ਸ਼ਹਿਰ ਤੋਂ ਕਾਹਦੀ ਕੁਰਬਾਨ ਜਾਣਾ। ਸੋ ਧੂਰੀ ਨਾਮ ਹੈ ਜਿਹੜੇ ਵਾਹਿਗੁਰੂ ਦੇ ਪਿਆਰਿਆਂ ਦੀ ਚਰਨ ਧੂੜੀ ਹੈ, ਕਹਿੰਦੇ ਅਸੀਂ ਉਹ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਸੋ ਜਿਹੜੇ ਸਾਧ ਸੰਗਤ ਜੀ ਇਹੋ ਜਿਹੇ ਵੱਡੇ ਵੱਡੇ ਸਾਧ ਬਣੀ ਬੈਠੇ ਨੇ, ਭਾਵ ਗੁਰੂ ਗ੍ਰੰਥ ਸਾਹਿਬ ਨਾਲ ਤੋੜ ਕੇ ਆਪਣੇ ਨਾਲ ਜੋੜਦੇ ਨੇ, ਉਹਨਾਂ ਤੋਂ ਸਾਨੂੰ ਬਾਕੀ ਰਹਿਣਾ ਚਾਹੀਦਾ। ਇਸ ਵਾਸਤੇ ਅਸੀਂ ਸਤਿਗੁਰੂ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਹੈ ਉਹ ਭਾਈ ਕਬੀਰ ਸਾਹਿਬ ਜੀ ਨੇ ਕਿਰਪਾ ਰਹਿਮਤ ਕਰਕੇ ਬਹੁਤ ਬਖਸ਼ਿਸ਼ਾਂ ਕੀਤੀਆਂ ਨੇ, ਇਹ ਗਿਆਨ ਸੋਝੀ ਸ਼ਬਦ ਦੀ ਬਖਸ਼ਿਸ਼ ਕੀਤੀ ਹੈ। ਬਾਣੀ ਅਗਾਧ ਬੋਧ ਹੈ, ਜੀਵ ਰਸਨਾ ਭੁੱਲਣ ਹਾਰ ਹੈ, ਬਿਆੰਤ ਭੁਲਾਂਗਾ ਦੀਆਂ ਹੁੰਜਾਂ ਨੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ੰਦ ਹਨ, ਆਪ ਗੁਰੂ ਦੀਆਂ ਸਿੱਖ ਸੰਗਤਾਂ ਬਖਸ਼ਣ ਯੋਗ ਹੋ, ਹੁੰਜਾਂ ਭੁੱਲਾਂਗਾ ਦੀਆਂ ਦੀ ਖਿਮਾ ਕਰਨੀ ਜੀ ਅੱਗੇ ਵਾਸਤੇ ਸੋਝੀ ਬਖਸ਼ਣੀ। ਆਓ ਢਾਡੀ ਸਾਹਿਬਾਨ ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਸਜੇ ਹੋਏ ਨੇ, ਇਹਨਾਂ ਦੇ ਪਾਸੋਂ ਗੁਰਮੁਖ ਵਿਚਾਰਾਂ ਸਰਵਣ ਕਰਕੇ ਆਪਣੇ ਮਨੁੱਖਾ ਜਨਮ ਦਾ ਭਲਾ ਕਰਨਾ ਕਰੀਏ ਜੀ। ਇੰਨਾ ਕੁਝ ਬੋਲਦਾ ਹੋਇਆ ਦਾਸ ਸਿਮਰਦਾ ਜਾਪਦਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।